ਉਹ ਸੰਖੇਪ ਰੂਪ ਦੇ ਵਿੱਚ ਜਿਹੜਾ ਆਪਣੇ ਪਰਚੇ ਦਾ ਕੇਂਦਰੀ ਭਾਵ ਹੈ ਤੁਹਾਡੇ ਨਾਲ ਸਾਂਝਾ ਕਰਨਗੇ ਮਾਨਯੋਗ ਡਾਕਟਰ ਜਸਵੀਰ ਸਿੰਘ ਜੀ ਸਾਬਰ।
ਪਰਮ ਸਤਿਕਾਰਯੋਗ ਸਾਹਿਬ ਇਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤਖ਼ਤ ਸਾਹਿਬਾਨ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਜੀ ਨੰਦਗੜ੍ਹ, ਸਿੰਘ ਸਾਹਿਬ ਜਥੇਦਾਰ ਬਚਿੱਤਰ ਸਿੰਘ ਜੀ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ, ਸਤਿਕਾਰਯੋਗ ਗਿਆਨੀ ਅਮੀਰ ਸਿੰਘ ਜੀ, ਵੱਖ ਵੱਖ ਸੰਸਥਾਵਾਂ ਦੇ ਮੁਖੀ, ਗੁਰੂ ਰੂਪ ਸਾਧ ਸੰਗਤ ਅਤੇ ਮੇਰੇ ਸਹਿਕਰਮੀ ਵਿਦਵਾਨੋ, ਭੈਣੋ ਦੇ ਭਰਾਵੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੱਸਿਆ ਇੰਨੀ ਗੰਭੀਰ ਨਹੀਂ ਜਿੰਨੀ ਗੰਭੀਰ ਬਣਾ ਦਿੱਤੀ ਗਈ ਆ, ਕਿਉਂਕਿ ਜੇਕਰ ਸਾਡਾ ਮਨ ਸਾਫ਼ ਹੋਏਗਾ ਤਾਂ ਸਾਡਾ ਅਧਿਐਨ ਵੀ ਸਾਫ਼ ਹੋਏਗਾ। ਜੇ ਮਨ 'ਚ ਬੇਈਮਾਨੀ ਹੋਏਗੀ ਤਾਂ ਸਾਡਾ ਅਧਿਐਨ ਵੀ ਬੇਈਮਾਨੀ ਨਾਲ ਲੁਪਤ ਹੋਏਗਾ। ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਰਚਨਾ ਦਾ ਸਹੀ ਮੁੱਲ ਪੈਂਦਾ ਹੀ ਉਦੋਂ ਹੈ ਜਦੋਂ ਉਸ ਦੇ ਮਾਨਵੀ ਸਮਾਜ ਨਾਲ ਜੁੜੇ ਹੋਏ ਸਰੋਕਾਰਾਂ ਨੂੰ ਸਾਹਮਣੇ ਰੱਖਿਆ ਜਾਵੇ। ਕੀ ਇਹ ਸਰੋਕਾਰ ਮਾਨਵੀ ਸਮਾਜ ਨੂੰ ਵਿਕਾਸ ਮਾਰਗ 'ਤੇ ਤੁਰਨ ਦੀ ਕੋਈ ਸੇਧ ਦਿੰਦੇ ਵੀ ਹਨ ਜਾਂ ਵਿਨਾਸ਼ ਦੀ ਦਲਦਲ ਵਿੱਚ ਧਕੇਲਦੇ ਹਨ? ਇਸ ਤੱਥ ਦੀ ਰੋਸ਼ਨੀ ਵਿੱਚ ਹੀ ਸੰਬੰਧਿਤ ਰਚਨਾ ਨੂੰ ਮੁੱਲਵਾਨ ਜਾਂ ਗੁਣਵਾਨ ਆਖਣਾ ਵਧੇਰੇ ਠੀਕ ਰਹਿੰਦਾ ਹੈ। ਨਿਰਸੰਦੇਹ ਮਾਨਵ ਹਿੱਤਾਂ ਦੇ ਸਰੋਕਾਰਾਂ ਨਾਲ ਟੁੱਟੀ ਰਚਨਾ ਦਾ ਮਾਨਵ ਸਮਾਜ ਵਿੱਚ ਕੌਡੀ ਮੁੱਲ ਵੀ ਨਹੀਂ ਪੈਂਦਾ, ਪਰ ਕਈ ਵਾਰ ਸੰਬੰਧਿਤ ਰਚਨਾ ਅਧਿਐਨ ਇਸ ਤਰ੍ਹਾਂ ਸਥਾਈ ਪੱਧਰ 'ਤੇ ਕੀਤਾ ਜਾਂਦਾ ਕਿ ਉਹਦੇ ਵਿੱਚ ਜਿਹੜੇ ਲੁਪਤ ਸੰਦੇਸ਼ ਹੁੰਦੇ ਹਨ ਨਾ, ਜਿਨ੍ਹਾਂ ਨੂੰ ਅਸੀਂ ਕੋਡਡ ਮੈਸੇਜ ਕਹਿੰਦੇ ਹਾਂ, ਉਹ ਅਣਗੌਲੇ ਹੀ ਰਹਿ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਸਮਝਣ ਦੀ ਸਾਡੀ ਸਮਰੱਥਾ ਹੀ ਨਹੀਂ ਹੁੰਦੀ ਅਤੇ ਜਾਂ ਅਸੀਂ ਬੇਈਮਾਨੀ ਨਾਲ ਉਹਨਾਂ ਨੂੰ ਅਖੋਲੇ ਕਰ ਦਿੰਦੇ ਹਾਂ। ਇਹਨਾਂ ਲੁਪਤ ਸਰੋਕਾਰਾਂ ਨੂੰ ਖੋਲ੍ਹ ਕੇ ਠੀਕ ਪ੍ਰਸੰਗ 'ਚ ਸਮਝਣ ਅਤੇ ਸਮਝਾਉਣ ਦੀ ਅੱਜ ਮੈਨੂੰ ਲੱਗਦਾ ਕਿ ਵਧੇਰੇ ਲੋੜ ਹੈ। ਪਰ ਜੇ ਇਹਦਾ ਇਸੇ ਤਰ੍ਹਾਂ ਹੀ ਰੁਝਾਨ ਰਿਹਾ ਕਿ ਅਸੀਂ ਸਥਾਈ ਪੱਧਰ 'ਤੇ ਹੀ ਅਧਿਐਨ ਕਰਾਂਗੇ ਅਤੇ ਜਾਂ ਪਹਿਲਾਂ ਹੀ ਮਨ ਵਿੱਚ ਇਹ ਵਿਚਾਰ ਬਣਾ ਕੇ ਉਹਦੀ ਸਟੱਡੀ ਕਰਾਂਗੇ ਕਿ ਮੈਂ ਤਾਂ ਇਹ ਗੱਲ ਸਾਬਤ ਕਰਨੀ ਹੈ, ਤਾਂ ਫਿਰ ਸਾਡੇ ਅਧਿਐਨ ਦੇ ਸਿੱਟੇ ਉਹ ਨਹੀਂ ਨਿਕਲਣਗੇ ਜੋ ਟੈਕਸਟ ਵਿੱਚ ਹਨ, ਜੋ ਪਾਠ ਵਿੱਚ ਹਨ, ਜੋ ਗ੍ਰੰਥ ਵਿੱਚ ਹਨ। ਕੁਛ ਇੱਦਾਂ ਦੀ ਮੈਨੂੰ ਲੱਗਦਾ ਕਿ ਰੁਚੀ ਬਣਾਤੀ ਹੈ ਕੁਛ ਸੋ ਕਾਲ ਵਿਦਵਾਨਾਂ ਨੇ ਇਹਦੇ ਪ੍ਰਤੀ ਨਾਮੁਖੀ ਵਤੀਰਾ ਅਪਣਾਉਂਦਿਆਂ ਹੋਇਆਂ। ਮੈਨੂੰ ਇੰਝ ਲੱਗਦਾ ਕਿ ਇਹ ਨਾ ਪੱਖੀ ਰੁੱਖ ਅਪਣਾਉਣ ਵਾਲੇ ਵਿਅਕਤੀ ਦਸਮ ਗ੍ਰੰਥ ਦੇ ਸਰੂਪ ਅਤੇ ਸੰਦਰਭ ਨੂੰ ਠੀਕ ਪ੍ਰਸੰਗ 'ਚ ਸਮਝਣ ਦੇ ਜਾਂ ਤਾਂ ਸਮਰੱਥੀ ਨਹੀਂ ਅਤੇ ਜਾਂ ਫਿਰ ਕਿਸੇ ਡੂੰਘੀ ਸਾਜਿਸ਼ ਅਧੀਨ ਮਨ ਮਰਜ਼ੀ ਦੇ ਸਿੱਟੇ ਕੱਢ ਰਹੇ ਹਨ। ਜਿਸ ਤਰ੍ਹਾਂ ਕਿ ਅੱਜ ਦੇ ਸੈਮੀਨਾਰ ਦਾ ਵਿਸ਼ਾ ਹੈ ਦਸਮ ਗ੍ਰੰਥ ਦਾ ਇਤਿਹਾਸ, ਵਿਸ਼ਾ ਵਸਤੂ ਅਤੇ ਉਦੇਸ਼, ਜੇਕਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਅਸੀਂ ਦਸਮ ਗ੍ਰੰਥ ਦਾ ਅਧਿਐਨ ਕਰੀਏ ਕਿ ਕਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਹਾਲਾਤ ਪੈਦਾ ਹੋਏ, ਕਿਸ ਤਰ੍ਹਾਂ ਸਮਾਜ ਵਿੱਚ ਜਾਤ ਪਾਤ ਦਾ ਬੋਲਬਾਲਾ ਸੀ, ਕਿਸ ਤਰ੍ਹਾਂ ਔਰਤ ਨੂੰ ਅਬਲਾ ਬਣਾ ਕੇ ਉਸ ਨੂੰ ਨਕਾਰਿਆ, ਤਿਰਕਾਰਿਆ, ਫਿਟਕਾਰਿਆ ਜਾਂਦਾ ਸੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖੀਏ ਤਾਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਇੱਕ ਬੜਾ ਸਪਸ਼ਟ ਉਦੇਸ਼ ਸੀ ਕਿ ਇੱਕ ਅਜਿਹੀ ਕੌਮ ਤਿਆਰ ਕਰਨੀ, ਇੱਕ ਅਜਿਹੀ ਕੌਮ ਖੜ੍ਹੀ ਕਰਨੀ ਜੋ ਅਬਲਾ ਨਾ ਹੋਵੇ ਸਬਲਾ ਬਣੇ, ਜੋ ਨਿਰਬਲ ਨਾ ਹੋਵੇ ਬਲਵਾਨ ਬਣੇ। ਇਸ ਲਈ ਉਹਨਾਂ ਨੇ ਆਪਣਾ ਇਸ ਜੱਗ ਉੱਤੇ ਆਉਣ ਦਾ ਉਦੇਸ਼ ਵੀ ਬੜਾ ਸਪਸ਼ਟ ਕਰ ਦਿੱਤਾ ਕਿ ਮੇਰਾ ਉਦੇਸ਼ ਜੋ ਹੈ ਉਹ ਹੈ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਬੰਧ ਕੋ ਮੂਲ ਉਪਾਰਨ। ਇਸ ਲਈ ਉਹ ਕਹਿੰਦੇ ਨੇ ਯਹੀ ਕਾਜ ਤਰਾਹਮ ਜਨਮੰ ਸਮਝ ਲਿਓ ਸਾਧੂ ਸਭ ਮਨਮੰ। ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਜੀਵਨ ਉਦੇਸ਼ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਅਜਿਹੀ ਗੱਲ ਨਹੀਂ ਕੀਤੀ ਜਿਹੜੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਪਰੀਤ ਹੋਵੇ। ਜੇਕਰ ਕੋਈ ਵੀ ਇਨਸਾਨ ਇਮਾਨਦਾਰੀ ਨਾਲ ਦਸਮ ਗ੍ਰੰਥ ਦਾ ਅਧਿਐਨ ਕਰੇਗਾ, ਮੈਂ 24 ਅਵਤਾਰ ਦੀ ਗੱਲ ਹੀ ਕਰਾਂਗਾ, ਤਾਂ ਉਹਨੂੰ ਇਹ ਚੀਜ਼ ਬਿਲਕੁਲ ਸਪਸ਼ਟ ਪ੍ਰਾਪਤ ਹੋ ਜਾਏਗੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ, ਦਸਮ ਗ੍ਰੰਥ ਦਾ ਸਿਧਾਂਤ, ਇਹਨਾਂ ਦੋਵਾਂ ਪਾਵਨ ਗ੍ਰੰਥਾਂ ਦਾ ਮੰਤਵ, ਇਹਨਾਂ ਦੀ ਜੋਤ ਬਿਲਕੁਲ ਇੱਕ ਆ। ਇਹਦੇ 'ਚ ਕਿਸੇ ਕਿਸਮ ਦੀ ਕੋਈ ਦੁਆੰਧ ਨਹੀਂ। ਜਿੱਥੋਂ ਤੱਕ ਇਹਦੇ ਕਰਤੱਤਵ ਦਾ ਸੰਬੰਧ ਹੈ, ਜਦੋਂ ਤੁਸੀਂ ਇਹ ਤਿੰਨ ਚੀਜ਼ਾਂ ਸਮਝ ਲਓਗੇ ਤਾਂ ਕਰਤੱਤਵ ਬਾਰੇ ਵੀ ਤੁਹਾਨੂੰ ਕਿਸੇ ਕਿਸਮ ਦਾ ਕੋਈ ਸ਼ੰਕਾ ਨਹੀਂ ਲੈ ਜਾਏਗਾ ਕਿ ਇਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਹੋਰ ਕਿਸੇ ਰਚਨਾ ਹੋ ਸਕਦੀ ਹੈ, ਕਿਉਂਕਿ ਉਹਨਾਂ ਦਾ ਉਦੇਸ਼ ਬਿਲਕੁਲ ਵੱਖਰੀ ਕਿਸਮ ਦਾ। ਇਹ ਠੀਕ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਪਦ ਪ੍ਰਦਾਨ ਹੈ ਅਤੇ ਦੁਨੀਆਂ 'ਚ ਕੇਵਲ ਇਹ ਗ੍ਰੰਥ ਹੈ ਜਿਹਨੂੰ ਗੁਰੂ ਪਦ ਨਾਲ ਸੰਬੋਧਨ ਕੀਤਾ ਜਾਂਦਾ, ਹੋਰ ਕੋਈ ਗ੍ਰੰਥ ਐਸਾ ਹੈ ਨਹੀਂ। ਅਤੇ ਦਸਮ ਗ੍ਰੰਥ ਦੁਨੀਆਂ 'ਚ ਇੱਕ ਪਹਿਲਾ ਅਜਿਹਾ ਗ੍ਰੰਥ ਹੈ ਜੋ ਸਮੁੱਚੀ ਮਾਨਵ ਸੰਸਕ੍ਰਿਤੀ ਦਾ ਇੱਕ ਕੋਸ਼ ਹੈ। ਇਹਦੇ ਵਿੱਚੋਂ ਇਨਸਾਨ ਨੂੰ, ਨਿਰਬਲ ਇਨਸਾਨ ਨੂੰ ਬਲਵਾਨ ਬਣਾਉਣ ਅਤੇ ਅਬਲਾ ਔਰਤ ਨੂੰ ਸਬਲਾ ਬਣਾਉਣ ਦੇ ਸਾਰੇ ਹੀ ਤੁਹਾਨੂੰ ਜਿਹੜੇ ਹੈਗੇ ਆ ਮਾਡਲ ਮਿਲ ਜਾਣਗੇ। ਪ੍ਰੋਵਾਈਡਡ ਸ਼ਰਤ ਇਹੀ ਹੈ ਕਿ ਇਹਦੀ ਸਟੱਡੀ ਇਹਦੇ ਟੈਕਸਟ ਨੂੰ ਸਾਹਮਣੇ ਰੱਖ ਕੇ ਕੀਤੀ ਜਾਵੇ। ਜੇ ਟੈਕਸਟ ਨੂੰ ਸਾਹਮਣੇ ਨਹੀਂ ਰੱਖੋਗੇ ਤਾਂ ਫਿਰ ਇਹਦੇ ਉਹ ਸਿੱਟੇ ਨਹੀਂ ਨਿਕਲਣਗੇ ਜੋ ਕਿ ਤੁਸੀਂ ਚਾਹੁੰਦੇ ਹੋ ਜਾਂ ਜੋ ਇਹ ਜਿਹੜੇ ਸੋ ਕਾਲਡ ਅਖੌਤੀ ਵਿਦਵਾਨ ਨੇ ਉਹ ਦੱਸ ਰਹੇ ਨੇ। ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਅਸੀਂ 24 ਅਵਤਾਰ ਦਾ ਅਧਿਐਨ ਕਰਦੇ ਹਾਂ ਤਾਂ ਇਹ ਦੇਖ ਕੇ ਨਾ ਕਿ 24 ਅਵਤਾਰ ਨੇ, ਇਹ ਅਵਤਾਰ ਨਾਂ ਤੋਂ ਹੀ ਅਲਰਜੀ ਹੋ ਜਾਂਦੀ ਹੈ। ਇਹਨੂੰ ਪੜ੍ਹਨਾ ਤਾਂ ਦੂਰ ਦੀ ਗੱਲ, ਇਹਨੂੰ ਵਿਚਾਰਨਾ ਤਾਂ ਦੂਰ ਦੀ ਗੱਲ, ਉਹ ਪੜ੍ਹਨਾ ਵੀ ਠੀਕ ਨਹੀਂ ਸਮਝਦੇ। ਇਹ ਆਮ ਸਮਝ ਲਿਆ ਜਾਂਦਾ ਜੀ ਲੋ ਜੀ ਤਾਂ ਇਹਦੇ 'ਚ ਤਾਂ ਅਵਤਾਰਾਂ ਦੀ ਗੱਲ ਕੀਤੀ ਗਈ ਹੈ। ਇਸ ਕਰਕੇ ਜੇ ਇਹਨੂੰ ਪੜ੍ਹਾਂਗੇ ਜਾਂ ਇਹਨੂੰ ਪੜ੍ਹਾਵਾਂਗੇ ਜਾਂ ਸੁਣਾਂਗੇ ਜਾਂ ਸੁਣਾਵਾਂਗੇ, ਇਹਦੇ ਨਾਲ ਤਾਂ ਦਸਮ ਪਾਤਸ਼ਾਹ ਅਵਤਾਰਵਾਦੀ ਸਿੱਧ ਹੋ ਜਾਣਗੇ। ਇਹ ਤਾਂ ਬੜਾ ਵੱਡਾ ਜ਼ੁਲਮ ਹੋਏਗਾ ਦਸਮ ਪਾਤਸ਼ਾਹ ਨਾਲ। ਪਰ ਇਸ ਕੀ ਇਹ ਵਾਕਿਆ ਰਚਨਾ ਦੇ ਵਿੱਚ ਦਸਮ ਪਾਤਸ਼ਾਹ ਨੇ ਅਵਤਾਰਵਾਦੀ ਭਾਵਨਾ ਨੂੰ ਉਭਾਰਿਆ ਵੀ ਹੈ? ਇਹ ਇੱਕ ਐਸਾ ਪ੍ਰਸ਼ਨ ਹੈ, ਜੇਕਰ ਤੁਸੀਂ ਸਾਰੀ ਰਚਨਾ ਨੂੰ ਪੜ੍ਹੋਗੇ ਤਾਂ ਹੀ ਇਹਦਾ ਠੀਕ ਜਵਾਬ ਮਿਲੇਗਾ। ਕੇਵਲ 2-4 ਸ਼ਬਦਾਂ ਨੂੰ ਲੈ ਕੇ ਇਹਦਾ ਸਿੱਟਾ ਕੱਢ ਲੈਣਾ ਜਾਂ ਇਹਦੇ ਬਾਰੇ ਕੋਈ ਧਾਰਨਾ ਬਣਾਉਣ ਲਈ ਯੋਗ ਨਹੀਂ ਹੋਏਗੀ, ਕਿਉਂਕਿ ਜਿਹੜੇ 24 ਅਵਤਾਰ ਦੇ ਪਹਿਲੇ 38 ਛੰਦ ਨੇ ਉੱਥੇ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਗੁਰਬਾਣੀ ਦਾ ਸਿਧਾਂਤ ਹੈ ਕਿ ਮਹਿਮਾ ਨਾ ਜਾਣੈ ਵੇਦ, ਬ੍ਰਹਮੇ ਨਾ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਔਰ ਇਹੀ ਗੱਲ ਇਹਨਾਂ 24 ਅਵਤਾਰਾਂ 'ਚ ਕਹੀ ਗਈ ਹੈ। ਜੋ 24 ਅਵਤਾਰ ਕਹਾਏ ਤਿੰਨ ਪੀ ਤੁਮ ਪ੍ਰਭ ਤਨਕ ਨਾ ਪਾਏ, ਸਭ ਹੀ ਜਗ ਭਰਮੇ ਪਵਰਾਇਣ ਤਾਂ ਤੇ ਨਾਮ ਬੇਅੰਤ ਕਹਾਏ। ਇੱਥੋਂ ਤੱਕ ਕਿ ਜੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਮੁੱਖ ਵਾਕ ਉਚਾਰਨ ਕੀਤੇ ਕਿ ਸਗਲ ਪ੍ਰੋ ਦੇਹ ਲੋ ਰੋਨੀ ਸੋ ਮੁਖ ਜਲੋਂ ਜੋ ਕਹੈ ਠਾਕਰ ਜੋਨੀ, ਤਾਂ ਇਸ 24 ਅਵਤਾਰ ਵਿੱਚ ਵੀ ਇਹੀ ਕਹਾਇਆ ਗਿਆ ਹੈ ਕਿ ਜੋ ਜੋ ਰੰਗ ਏਕੇ ਰਾਚੇ ਤੇ ਤੇ ਲੋਕ ਲਾਜ ਤਨ ਨਾਚੇ, ਆਦਿ ਪੁਰਖ ਜਿਨ ਏਕ ਪਛਾਣਾ ਦੁਤੀਆ ਭਾਵਨਾ ਮਨ ਮੈਂ ਆਨਾ, ਜੋ ਜੋ ਪਾਪ ਦਿੱਤਾ ਮੈਂ ਰਾਚੇ ਤੇ ਤੇ ਮੀਤ ਮਿਲਣ ਕੇ ਬਾਚੇ, ਏਕ ਪੁਰਖ ਜਿਨ ਨੇਕ ਪਛਾਣਾ ਤਿੰਨ ਹੀ ਪਰਮ ਤੱਤ ਕਹਿ ਜਾਣਾ। ਹੁਣ ਤੁਸੀਂ ਦੱਸੋ ਵੀ ਕਿੱਥੇ ਇੱਥੇ ਅਵਤਾਰਾਂ ਦੀ ਭਾਵਨਾ? ਜੋ ਗੁਰਬਾਣੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਗਿਆ ਹੈ ਅਵਤਾਰਵਾਦ ਬਾਰੇ, ਉਹੀ ਇੱਥੇ ਕਿਹਾ ਗਿਆ ਹੈ। ਅਤੇ ਫਿਰ ਤੁਸੀਂ ਕਹੋ ਕਿ ਇਸ ਰਚਨਾ ਦਾ ਪੜ੍ਹਨਾ, ਪੜ੍ਹਾਉਣਾ, ਸੁਣਨਾ, ਸੁਣਾਉਣਾ ਦਸਮ ਪਾਤਸ਼ਾਹ ਨੂੰ ਅਵਤਾਰਵਾਦੀ ਬਣਾ ਦਿੰਦਾ ਹੈ। ਅਸਲ ਦੇ ਵਿੱਚ ਇਸ 24 ਅਵਤਾਰ ਦਾ ਜਿਹੜਾ ਮੁੱਖ ਉਦੇਸ਼ ਹੈ ਉਹ ਅਵਤਾਰਵਾਦ ਦੀ ਮਹਿਮਾ ਨਹੀਂ ਸਗੋਂ ਜ਼ੁਲਮ ਕਰਨ ਅਤੇ ਜ਼ੁਲਮ ਸਹਿਣ ਵਾਲੀ ਰੁਚੀ ਨੂੰ ਪਾਪ ਕਰਨ ਦਰਸਾਉਣ ਵਾਲਾ ਹੈ। ਜਿਹੜੀ ਗੱਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਝ ਦੀ ਵਾਰ 'ਚ ਕਹੀ ਸੀ ਕਿ ਜੇ ਜੀਵੈ ਪਤਲੱਥੀ ਜਾਏ ਸਭ ਹਰਾਮ ਜੇਤਾ ਕਿਛਕਾਹੇ, ਉਹੀ ਭਾਵਨਾ ਇਸ 24 ਅਵਤਾਰ ਦੀ ਹੈ। ਕਿਉਂਕਿ ਇੱਥੇ ਦੋ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਨੇ। ਇੱਕ ਪਾਸੇ ਉਹਨਾਂ ਤਾਕਤਾਂ ਨੂੰ ਪੇਸ਼ ਕੀਤਾ ਜਾਂਦਾ ਹੈ ਜੋ ਅਸੁਰੀ ਸ਼ਕਤੀਆਂ ਦੇ ਮੰਦੇ ਕਰਮਾਂ ਦਾ ਸ਼ਿਕਾਰ ਨੇ। ਦੂਜੇ ਪਾਸੇ ਇਹਨਾਂ ਅਵਤਾਰਾਂ ਨੂੰ ਜਿਹੜੇ ਕਿ ਗਿਣਤੀ 'ਚ ਬਹੁਤ ਥੋੜ੍ਹੇ ਨੇ, ਇੰਨੇ ਸ਼ਕਤੀਸ਼ਾਲੀ ਦਿਖਾਇਆ ਗਿਆ ਹੈ ਕਿ ਇਹ ਉਹ ਲੱਖਾਂ ਦੀ ਗਿਣਤੀ ਦੀਆਂ ਅਸੁਰੀ ਸ਼ਕਤੀਆਂ ਉੱਤੇ ਆਪਣੀ ਸ਼ਕਤੀ ਦਾ ਜਿਹੜਾ ਹੈ ਉਹ ਇੰਪੋਜ਼ ਕਰ ਦਿੰਦੇ ਨੇ, ਉੱਥੇ ਆਪਣੀ ਸ਼ਕਤੀ ਦਾ ਜਿਹੜਾ ਹੈ ਪ੍ਰਭਾਵ ਛੱਡ ਦਿੰਦੇ ਨੇ ਅਤੇ ਉਹ ਅਸੁਰੀ ਸ਼ਕਤੀਆਂ ਇਹਨਾਂ ਦੇ ਸਾਹਮਣੇ ਨਾਕਾਮ ਹੋ ਜਾਂਦੀਆਂ। ਕਹਿਣ ਤੋਂ ਭਾਵ ਇਹਨਾਂ ਦਾ ਇਹ ਹੈਗਾ ਦਸਮ ਪਾਤਸ਼ਾਹ ਦਾ, ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਦਸਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ, ਅਵਰ ਵਾਸਨ ਨਾਹੇ ਪ੍ਰਭ ਧਰਮ ਯੁੱਧ ਕਹਿ ਚਾਏ। ਕਿ ਇਨਸਾਨ ਜਿਸ ਵੇਲੇ ਇਹ ਗੱਲ ਨੂੰ ਇੱਕ ਆਪਣਾ ਧਰਮ ਮੰਨ ਲਵੇ ਕਿ ਨਾ ਮੈਂ ਜ਼ੁਲਮ ਕਰਨਾ ਅਤੇ ਨਾ ਮੈਂ ਜ਼ੁਲਮ ਸਹਿਣਾ, ਤਦ ਫਿਰ ਜੀਵਨ ਦਾ ਤੁਹਾਡਾ ਉਦੇਸ਼ ਜਿਹੜਾ ਹੈਗਾ ਉਹ ਫਲੀਭੂਤ ਹੁੰਦਾ ਹੈ, ਤਾਂ ਹੀ ਤੁਸੀਂ ਆਪਣੇ ਇਸ ਜੀਵਨ ਨੂੰ ਸਫਲਾ ਕਰ ਸਕਦੇ ਹੋ, ਨਹੀਂ ਤਾਂ ਤੁਹਾਡਾ ਜਿਹੜਾ ਜੀਵਨ ਹੈਗਾ ਉਹ ਸਾਕਾਰ ਨਹੀਂ ਹੋ ਸਕਦਾ, ਆਕਾਰ ਹੀ ਰਹਿ ਜਾਂਦਾ। ਸਮੇਂ ਦੀ ਸੀਮਾ ਨੂੰ ਦੇਖਦਿਆਂ ਹੋਇਆਂ ਮੈਂ ਤੁਹਾਡੇ ਨਾਲ ਸਿਰਫ ਇੱਕ ਜਿਹੜੇ 11 ਨੁਕਤੇ ਇਸ 24 ਅਵਤਾਰ ਵਿੱਚ ਸਪਸ਼ਟ ਰੂਪ ਸਾਡੇ ਸਾਹਮਣੇ ਆਉਂਦੇ ਨੇ ਜੋ ਕਿ ਇਹ ਸਿੱਧ ਕਰਦੇ ਨੇ ਕਿ ਇਹ ਰਚਨਾ ਦਸਮ ਪਾਤਸ਼ਾਹ ਦੀ ਹੀ ਹੈ ਅਤੇ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਅਵਤਾਰਵਾਦ ਵਿੱਚ ਆਸਥਾ ਨਹੀਂ ਪ੍ਰਗਟਾਉਂਦੀ, ਬਲਕਿ ਅਵਤਾਰਵਾਦ ਦਾ ਖੰਡਨ ਕਰਨ ਵਾਲੀ ਹੈ। ਇਹ 11 ਨੁਕਤੇ ਇਸ ਪ੍ਰਕਾਰ ਨੇ। ਨੰਬਰ 1, 24 ਅਵਤਾਰਾਂ ਨੂੰ ਨਿਰਗੁਣ ਨਿਰਾਕਾਰ ਪਾਰਬ੍ਰਹਮ ਦੇ ਬਦਲ ਵਜੋਂ ਪੇਸ਼ ਕਰਨਾ ਨਾ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਮੰਤਵ ਹੈ ਅਤੇ ਨਾ ਹੀ ਇਸ ਰਚਨਾ ਦਾ ਪਾਠ ਇਸ ਦਿਸ਼ਾ ਵੱਲ ਕਿਸੇ ਪ੍ਰਕਾਰ ਦਾ ਕੋਈ ਸੰਕੇਤ ਕਰਦਾ। ਇਸ ਲਈ ਇਹਨਾਂ ਅਵਤਾਰਾਂ ਦੀ ਤੁਲਨਾ ਪਰਮਾਤਮਾ ਨਾਲ ਨਹੀਂ ਕੀਤੀ ਜਾ ਸਕਦੀ। ਨੰਬਰ 2, ਇਹਨਾਂ ਅਵਤਾਰਾਂ ਨੂੰ ਪੂਜਾ ਦੇ ਵਜੋਂ ਆਰਾਧਨ ਦੇ ਇਸ ਸਮੁੱਚੀ ਰਚਨਾ ਵਿੱਚ ਕਿਤੇ ਵੀ ਕੋਈ ਸੰਕੇਤ ਨਹੀਂ ਮਿਲਦੇ। ਨੰਬਰ 3, ਇਹਨਾਂ ਅਵਤਾਰਾਂ ਦਾ ਸਿਰਜਕ ਅਕਾਲ ਪੁਰਖ ਹੈ, ਇਹ ਸੁਤੇ ਸਿੱਧ ਜਾਂ ਸਵੈ ਭੰਗ ਨਹੀਂ ਹਨ। ਇਹਨਾਂ ਅਵਤਾਰਾਂ ਦਾ ਸਿਰਜਕ ਅਕਾਲ ਪੁਰਖ ਹੈ, ਜਿਸ ਕਰਕੇ ਇਹ ਅਜੂਨੀ ਹੋ ਹੀ ਨਹੀਂ ਸਕਦੇ। ਨੰਬਰ 4, ਕੋਈ ਵੀ ਅਵਤਾਰ ਪਾਰਬ੍ਰਹਮ ਬੇਅੰਤ ਦਾ ਅੰਤ ਪਾਉਣ ਦੇ ਸਮਰੱਥ ਹੀ ਇਸ ਰਚਨਾ ਵਿੱਚ ਨਹੀਂ ਮੰਨਿਆ ਗਿਆ। ਨੰਬਰ 5, ਸਾਰੇ ਦੇ ਸਾਰੇ ਅਵਤਾਰ ਕਾਲ ਯੁਕਤ ਦਰਸਾਏ ਗਏ ਹਨ, ਇਹਨਾਂ ਵਿੱਚੋਂ ਕਾਲ ਮੁਕਤ ਕੋਈ ਵੀ ਨਹੀਂ ਦੱਸਿਆ ਗਿਆ। ਨੰਬਰ 6, ਅਵਤਾਰ ਅਕਾਲ ਪੁਰਖ ਹੀ ਹੁੰਦੇ ਹਨ, ਪ੍ਰਸ਼ਨ ਚਿੰਨ੍ਹ ਹੈ। ਇਹ ਰਚਨਾ ਇਸ ਮਤ ਇਸ ਮਿੱਥ ਨੂੰ ਗੁਰਬਾਣੀ ਵਾਂਗ ਤੋੜਦੀ ਆ, ਕਿਉਂਕਿ ਅਕਾਲ ਪੁਰਖ ਦੀ ਆਗਿਆ ਨਾਲ ਪ੍ਰਗਟ ਹੋਣ ਵਾਲੇ ਅਤੇ ਉਸ ਦੇ ਹੁਕਮ ਅਨੁਸਾਰ ਕਾਰਜ ਕਰਨ ਵਾਲੇ ਅਕਾਲ ਪੁਰਖ ਕਿਸ ਤਰ੍ਹਾਂ ਹੋ ਸਕਦੇ ਹਨ। ਨੰਬਰ 7, ਦਸਮ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਅਵਤਾਰ ਪ੍ਰਤੀ ਭਗਤੀ ਭਾਵਨਾ ਜਾਂ ਆਸਥਾ ਪ੍ਰਗਟ ਹੀ ਨਹੀਂ ਹੁੰਦੀ, ਸਗੋਂ ਰਾਮ ਅਵਤਾਰ ਕਥਾ ਦੇ ਅੰਤ ਵਿੱਚ ਸਪਸ਼ਟ ਤੌਰ 'ਤੇ ਆਖਿਆ ਗਿਆ ਹੈ ਕਿ ਪਾਏ ਗਏ ਜਪਤੇ ਤੁਮਰੇ ਤਪਤੇ ਕੋ ਆਂਖ ਤਰੀਨੀ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬੁਖਾਨਿਓ। ਫਿਰ ਇਹ ਅਵਤਾਰਵਾਦੀ ਕਿੱਥੋਂ ਹੋ ਗਏ ਜੀ। ਨੰਬਰ 8, ਇਹਨਾਂ ਅਵਤਾਰਾਂ ਪ੍ਰਤੀ ਕਿਧਰੇ ਵੀ ਭਗਤੀ ਭਾਵਨਾ ਪ੍ਰਗਟਾਉਣ ਹਿੱਤ ਦਸਮ ਪਾਤਸ਼ਾਹ ਨੇ ਕੋਈ ਸੰਕੇਤ ਹੀ ਨਹੀਂ ਕੀਤਾ, ਬਲਕਿ ਇਹਨਾਂ ਦੀ ਦੈਵੀ ਸ਼ਕਤੀ ਨੂੰ ਉਭਾਰਨ ਤੋਂ ਵੀ ਸੰਕੋਚ ਕੀਤਾ ਗਿਆ। ਕਿਉਂਕਿ ਜਿਹੜੀ ਅਸਲ ਜਿਹੜੀ ਭਾਗਵਤ ਪੁਰਾਣ ਵਿੱਚ ਇਹਨਾਂ ਦੀ ਆਪਣਾ 24 ਅਵਤਾਰਾਂ ਦੀ ਕਥਾ ਹੈ ਨਾ, ਉੱਥੇ ਵਾਧੂ ਦੀਆਂ ਕਾਮਰੁਚੀਆਂ ਸ਼ਿੰਗਾਰਨ ਵਾਲੀਆਂ ਪ੍ਰੇਮ ਕਥਾਵਾਂ ਇੰਨੀਆਂ ਨੇ ਜਿਨ੍ਹਾਂ ਦਾ ਕਿ ਇਸ 24 ਅਵਤਾਰ ਦੀ ਕਥਾ ਵਿੱਚ ਜਿਹੜੇ ਕਿ ਦਸਮ ਗ੍ਰੰਥ ਨੇ ਉਹ ਬਿਲਕੁਲ ਮਾਈਨਸ ਨੇ, ਉਹ ਇਹਦੇ ਵਿੱਚ ਨਹੀਂ ਸ਼ਾਮਿਲ ਕੀਤੀਆਂ ਗਈਆਂ। ਨੰਬਰ 9,
ਇਹਨਾਂ ਅਵਤਾਰ ਕਥਾਵਾਂ ਦਾ ਪ੍ਰਸਤੁਤਕਰਨ ਵੀ ਇਸ ਤਰ੍ਹਾਂ ਹੋਇਆ ਹੈ ਜੋ ਧਰਮ ਯੁੱਧ ਕੇ ਚਾਓ ਦੇ ਮੂਲ ਉਦੇਸ਼ ਦੀ ਪੂਰਤੀ ਕਰਨ ਵਾਲਾ ਹੈ। ਇਹਨਾਂ ਕਥਾਵਾਂ ਦਾ ਕਥਾਨਕ ਰਸ ਇਸ ਪੱਧਰ ਦਾ ਹੈ ਜੋ ਜਨ ਮਾਨਸ ਵਿੱਚ ਜ਼ੁਲਮ ਦਾ ਟਾਕਰਾ ਕਰਨ ਹਿੱਤ ਜੁਝਾਰੂ ਰੁਚੀਆਂ ਪੈਦਾ ਕਰਕੇ ਉਹਨਾਂ ਨੂੰ ਸਨਮਾਨ ਪੂਰਵਕ ਜੀਵਨ ਜਿਉਣ ਦੀ ਪ੍ਰੇਰਣਾ ਕਰਦੇ ਹਨ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਹੈ। ਨੰਬਰ 10, ਰਚਨਾ ਦਾ ਕਥਾ ਵਸਤੂ ਧਰਮ ਦੀ ਭੰਗ ਹੋ ਚੁੱਕੀ ਮਰਿਆਦਾ ਨੂੰ ਸੁਰਜੀਤ ਕਰਨ ਦੇ ਮੰਤਵ ਵਾਲਾ ਹੋਣ ਕਾਰਨ ਧਰਮ ਖੇਤਰ ਵਿੱਚ ਫੈਲੇ ਭੇਖਾਂ ਅਤੇ ਅਡੰਬਰਾਂ ਦਾ ਖੰਡਨ ਕਰਨ ਵਾਲਾ, ਮੰਡਨ ਕਰਨ ਵਾਲਾ ਨਹੀਂ। ਨੰਬਰ 11, ਇਹਨਾਂ ਅਵਤਾਰਾਂ ਦੀ ਕਾਰਜ ਭੂਮੀ ਦੁਸ਼ਟ ਸੰਘਾਰਨ ਵਾਲੀ ਜ਼ਰੂਰ ਹੈ ਪਰ ਨਰ ਸੰਘਾਰਨ ਵਾਲੀ ਬਿਲਕੁਲ ਨਹੀਂ। ਇਹ ਗੱਲ ਖਾਸ ਤੌਰ 'ਤੇ ਧਿਆਨ ਦੇਣ ਵਾਲੀ ਹੈ ਕਿ ਠੀਕ ਹੈ ਕਿ ਇਹਨਾਂ ਦਾ ਜਿਹੜਾ ਜੁਝਾਰੂ ਰੂਪ ਹੈ ਉਹ ਦੁਸ਼ਟ ਸੰਘਾਰਨ ਵਾਲਾ ਹੈ, ਜਿਵੇਂ ਦੁਸ਼ਟ ਸਭਿਨ ਕੋ ਮੂਲ ਉਖਾੜਨ ਵਾਲੀ ਗੱਲ ਹੈ, ਪਰ ਆਮ ਜਿਹੜੀ ਜਨਤਾ ਹੈ, ਜਨ ਸੰਧਾਰਨ ਹੈ, ਜਿਹੜੀ ਨਪੀੜੀ ਹੋਈ ਹੈ, ਲਤਾੜੀ ਹੋਈ ਹੈ, ਉਹਦਾ ਇਹ ਉਭਾਰ ਕਰਦੀ ਹੈ, ਉਹਨਾਂ ਦਾ ਸੰਘਾਰ ਨਹੀਂ ਕਰਦੀ। ਇਸ ਤਰ੍ਹਾਂ ਦਸਮ ਗ੍ਰੰਥ ਵਿੱਚ ਸੰਮਿਲਿਤ ਰਚਨਾ 24 ਅਵਤਾਰ ਵਿੱਚ ਸਾਹਿਬੇ ਆਲਮ ਸਾਹਿਬ ਸ੍ਰੀ ਗੁਰੂ ਸਿੰਘ ਦਾ ਮੰਤਵ ਇਹਨਾਂ ਅਵਤਾਰਾਂ ਦੇ ਅਵਤਾਰਵਾਦੀ ਸਰੂਪ ਨੂੰ ਨਾ ਤਾਂ ਪਾਰਮ ਪਰਮੇਸ਼ਵਰ ਵਾਲਾ ਸਥਾਪਿਤ ਕਰਨ ਵਾਲਾ ਪ੍ਰਗਟ ਹੁੰਦਾ ਹੈ ਅਤੇ ਨਾ ਹੀ ਅਵਤਾਰਵਾਦੀ ਭਾਵਨਾ ਨੂੰ ਉਭਾਰਨ ਵਾਲਾ। ਇਸ ਰਚਨਾ ਵਿੱਚ ਵਰਣਨ ਕੀਤੇ ਗਏ ਸਾਰੇ ਅਵਤਾਰ ਅਕਾਲ ਪੁਰਖ ਦੇ ਪੈਦਾ ਕੀਤੇ ਹੋਣ ਕਾਰਨ ਉਸ ਦੇ ਹੁਕਮ ਅਨੁਸਾਰ ਕਾਰਜ ਕਰਨ ਲਈ ਦਰਸਾਏ ਗਏ ਹਨ। ਇਸ ਤੱਥ ਨੂੰ ਸਾਨੂੰ ਜੇਕਰ ਭਲੀ ਭਾਂਤ ਸਮਝਣ ਦੀ ਲੋੜ ਹੈ, ਜੇ ਇਹ ਸਮਝ ਲਈਏ ਤਾਂ ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਕਿ ਇਹ ਪਾਵਨ ਰਚਨਾ ਦਸਮ ਗੁਰੂ ਗੁਰੂ ਸਿੰਘ ਦੀ ਕਿਰਤ ਨਹੀਂ। ਬਹੁਤ ਬਹੁਤ ਧੰਨਵਾਦ। ਖਾਲਸਾ ਵਾਹਿਗੁਰੂ ਜੀ।
ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ ਮਾਨਯੋਗ ਡਾ